ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅੱਜ ਅਸੀਂ ਪੜ੍ਹਾਂਗੇ ਉਹ ਹੈ ਮੱਤੀ ਉਹਦਾ 21 ਬਾਪ ਉਹਦੀ 1 ਤੋਂ ਲੈ ਕੇ 22 ਅੱਜ ਤੱਕ। ਔਰ ਆਈਏ ਅਸੀਂ ਖੁਦਾਵੰਦ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ ਕਿ ਲੰਡਨ ਵਿੱਚ ਸਵੇਰੇ 4 ਵਜੇ ਹਨ ਅਤੇ ਬਲੈਕ ਫਰਾਇਰਸ ਬ੍ਰਿਜ ਦੇ ਹੇਠਾਂ ਕੁਝ ਜਿਹੜੇ ਵੀਲੀ ਬਿਨਸ ਨੇ ਜਾਂ ਪਹੀਆਂ ਵਾਲੇ ਬਿਨ ਆ ਉਹਨਾਂ ਦੇ ਲਾਗੇ ਕੁਛ ਜਿਹੜੇ ਬੇਘਰ ਆਦਮੀ ਜਾਂ ਕਹਿ ਸਕਦੇ ਹੋਮਲੈਸ ਪੀਪਲ ਜਿਹੜੇ ਆ ਉਹ ਸੌਣ ਦੀ ਕੋਸ਼ਿਸ਼ ਕਰਨ ਦੀ ਤਿਆਰੀ ਕਰ ਰਹੇ ਆ। ਰਾਤ ਬਹੁਤ ਠੰਡੀ ਆ ਅਤੇ ਇਸ ਵੇਲੇ ਜਿਹੜਾ ਉੱਥੇ ਲੰਡਨ ਦੇ ਵਿੱਚ ਤਾਪਮਾਨ ਸੀ ਉਹ ਹੈ -4 ਅਤੇ ਠੰਡ ਤੋਂ ਇਲਾਵਾ ਹੋਰ ਵੀ ਖਤਰੇ ਆ ਜਿਹੜੇ ਸਖ਼ਤ ਕੰਕਰੀਟ ਦਾ ਫਰਸ਼ ਆ, ਹਮਲਾ ਹੋਣ ਦਾ ਡਰ ਆ, ਸੜਕ ਸਾਫ਼ ਕਰਨ ਵਾਲੇ ਵਾਹਨ ਤੋਂ ਟੱਕਰ ਮਾਰਨ ਦਾ ਜੋਖਮ ਆ, ਹੋਰ ਵੀ ਨਾਮ ਲਏ ਜਾ ਸਕਦੇ ਆ। ਪਰ ਇਹਨਾਂ ਦੇ ਵਿਚਕਾਰ ਸਿਰਫ ਇੱਕ ਰਾਤ ਲਈ ਉਹਨਾਂ ਆਦਮੀਆਂ ਵਿੱਚ ਸ਼ਾਮਲ ਹੋਣਾ, ਉਹ ਵਿਅਕਤੀ ਹੈ ਜੋ ਬੇਘਰ ਨਹੀਂ ਆ। ਅਸਲ ਵਿੱਚ ਕੋਈ ਅਜਿਹਾ ਵਿਅਕਤੀ ਜਿਸ ਦਾ ਆਪਣਾ ਬਹੁਤ ਵੱਡਾ ਘਰ ਆ, ਕੋਈ ਵਿਅਕਤੀ ਅਜਿਹਾ ਵਿਅਕਤੀ ਜਿਸ ਨੂੰ ਕਦੇ ਗਰੀਬੀ ਨਹੀਂ ਦੇਖੀ, ਕੋਈ ਅਜਿਹਾ ਵਿਅਕਤੀ ਜਿਸ ਕੋਲ ਜਿੱਥੇ ਵੀ ਉਹ ਜਾਂਦਾ ਉਹਦੇ ਨਾਲ ਹਥਿਆਰਬੰਦ ਜਿਹੜੇ ਆ ਬੋਡੀਗਾਰਡ ਹੁੰਦੇ ਆ। ਇਹ ਭਵਿੱਖ ਦਾ ਰਾਜਾ ਪ੍ਰਿੰਸ ਵਿਲੀਅਮ ਹੈ। ਇੱਕ ਬੇਘਰ ਚੈਰਿਟੀ ਲਈ ਇੱਕ ਰਾਜਦੂਤ ਦੇ ਰੂਪ ਵਿੱਚ ਪ੍ਰਿੰਸ ਵਿਲੀਅਮ ਬੇਘਰਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਨੂੰ ਆਪਣੇ ਲਈ ਅਨੁਭਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਅਕਸਰ ਮਹਿਲ ਵਿੱਚ ਸੌਂਦਾ ਹੈ, ਉਸਦਾ ਆਪਣਾ ਇੱਕ ਵਧੀਆ ਘਰ ਆ ਉਸਦੇ ਆਪਣੇ ਆਰਾਮਦਾਇਕ ਬਿਸਤਰੇ ਦੇ ਨਾਲ, ਪਰ ਉਸਨੇ ਸੜਕਾਂ 'ਤੇ ਸੌਣ ਲਈ ਆਪਣੇ ਆਪ ਨੂੰ ਨਿਮਰ ਬਣਾਇਆ, ਨੀਵਾਂ ਕੀਤਾ। ਭਾਵੇਂ ਇਹ ਸੰਕੇਤ ਕਿੰਨਾ ਵੀ ਪ੍ਰਤੀਕਾਰਤਮਕ ਕਿਉਂ ਨਾ ਹੋਵੇ, ਤੁਹਾਨੂੰ ਨੀਵਾਂ ਹੋਣ ਦੀ ਇੱਕ ਵੱਡੀ ਉਦਾਹਰਣ ਲੱਭਣ ਲਈ ਬਹੁਤ ਮਜ਼ਬੂਤ ਹੋਣਾ ਪਵੇਗਾ। ਆਲੀਸ਼ਾਨ ਮਹਿਲ ਵਿੱਚ 4 ਪੋਸਟਰਾਂ ਵਾਲੇ ਡਬਲ ਬੈੱਡ ਤੋਂ ਲੈ ਕੇ ਕੁਝ ਗੱਤੇ ਅਤੇ ਇੱਕ ਸਲੀਪਿੰਗ ਬੈਗ ਤੱਕ, ਇੱਕ ਕੰਕਰੀਟ ਦੇ ਫਰਸ਼ 'ਤੇ ਕੁਝ ਪਹੀਏਦਾਰ ਜਿਹੜੇ ਡੱਬੇ ਆ ਜਾਂ ਵੀਲੀ ਬਹਿਨ ਆ ਉਹਨਾਂ ਦੇ ਕੋਲ ਸੌਣਾ ਹੋਣ। ਪਿਛਲੇ ਹਫ਼ਤੇ ਅਸੀਂ ਮੱਤੀ ਦੀ ਖੁਸ਼ਖਬਰੀ ਤਾਂ ਸੁਣਿਆ ਕਿ ਕਿਵੇਂ ਯਿਸੂ ਨੇ ਦੁਨੀਆ ਦੀਆਂ ਕਦਰਾਂ ਕੀਮਤਾਂ ਨੂੰ ਉਲਟਾਇਆ ਅਤੇ ਆਪਣੇ ਰਾਜ ਦੇ ਮੁੱਲਾਂ ਨੂੰ ਅੱਗੇ ਵਧਾਇਆ। ਯਕੂਬ, ਯੂਹੰਨਾ ਅਤੇ ਉਹਨਾਂ ਦੀ ਮਾਂ ਪਰਮੇਸ਼ੁਰ ਦੇ ਰਾਜ ਵਿੱਚ ਸਭ ਤੋਂ ਵੱਧ ਪ੍ਰਤਿਸ਼ਠਾਵਾਨ ਜਾਂ ਵਧੀਆ ਜਿਹੜੀਆਂ ਸੀਟਾਂ ਦੀ ਭਾਲ ਵਿੱਚ ਯਿਸੂ ਕੋਲ ਆਉਂਦੇ ਹਨ। ਉਹ ਯਿਸੂ ਦੇ ਬਿਲਕੁਲ ਨਾਲ ਅਧਿਕਾਰ ਦੇ ਅਹੁਦੇ ਚਾਹੁੰਦੇ ਹਨ, ਉਹ ਉਸਦੇ ਖੱਬੇ ਅਤੇ ਸੱਜੇ ਪਾਸੇ ਬੈਠਣਾ ਚਾਹੁੰਦੇ ਹਨ। ਜਵਾਬ ਵਿੱਚ ਯਿਸੂ ਨੇ ਦੱਸਿਆ ਕਿ ਦੁਨੀਆ ਦੇ ਸ਼ਾਸਕ ਦੂਜਿਆਂ ਉੱਤੇ ਰਾਜ ਕਰਨ ਲਈ ਅਤੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹਨ ਅਤੇ ਇਹ ਕਿ ਦੁਨੀਆ ਵਿੱਚ ਉਹਨਾਂ ਨੂੰ ਮਹਾਨ ਮੰਨਿਆ ਜਾਂਦਾ ਹੈ। ਇਹ ਉਹ ਹਨ ਜੋ ਆਪਣੇ ਅਧਿਕਾਰ ਦੀ ਜਿਹੜੀ ਆ ਵਰਤੋਂ ਕਰਦੇ ਹਨ, ਪਰ ਪਰਮੇਸ਼ੁਰ ਦੇ ਰਾਜ ਵਿੱਚ ਜਿਹੜੀਆਂ ਚੀਜ਼ਾਂ ਵੱਖਰੀਆਂ ਆ। ਪਰਮੇਸ਼ੁਰ ਦੇ ਰਾਜ ਵਿੱਚ ਦੁਨੀਆ ਦੀਆਂ ਕਦਰਾਂ ਕੀਮਤਾਂ ਉਲਟੀਆਂ ਹੋ ਜਾਂਦੀਆਂ ਆ। ਯਿਸੂ ਕਹਿੰਦਾ ਜੇ ਕੋਈ ਤੁਹਾਡੇ ਵਿੱਚ ਮਹਾਨ ਹੋਣਾ ਚਾਹੁੰਦਾ ਤਾਂ ਉਹ ਤੁਹਾਡਾ ਸੇਵਕ ਹੋਣਾ ਚਾਹੀਦਾ ਅਤੇ ਜੇ ਕੋਈ ਤੁਹਾਡੇ ਤੋਂ ਪਹਿਲਾਂ ਹੋਇਆ ਆ ਤਾਂ ਉਹ ਤੁਹਾਡਾ ਗੁਲਾਮ ਹੋਣਾ ਚਾਹੀਦਾ। ਅਤੇ ਫਿਰ ਉਹ ਇਹਨਾਂ ਸ਼ਬਦਾਂ ਨਾਲ ਆਪਣੇ ਵੱਲ ਇਸ਼ਾਰਾ ਕਰਦਾ ਹੈ ਜਿਵੇਂ ਮਨੁੱਖ ਦਾ ਪੁੱਤਰ ਸੇਵਾ ਕਰਵਾਉਣ ਲਈ ਨਹੀਂ ਸਗੋਂ ਸੇਵਾ ਕਰਨ ਲਈ ਅਤੇ ਬਹੁਤਿਆਂ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਦੀ ਬਲੀ ਜਿਹੜੀ ਦੇਣ ਲਈ ਆਇਆ ਹੈ। ਪਰਮੇਸ਼ੁਰ ਦੇ ਰਾਜ ਵਿੱਚ ਜੋ ਮਹਾਨ ਹਨ ਉਹ ਨਿਮਰ ਹਨ, ਉਹ ਨੀਵੇਂ ਹੁੰਦੇ ਹਨ। ਅੱਜ ਦੇ ਸਾਡੇ ਹਵਾਲੇ ਵਿੱਚ ਅਸੀਂ ਯਿਸੂ ਦੀ ਨਿਮਰਤਾ ਦੀ ਇੱਕ ਉਦਾਹਰਣ ਨਾਲ ਸ਼ੁਰੂਆਤ ਕਰਦੇ ਹਾਂ, ਇੱਕ ਉਦਾਹਰਣ ਜਿਸ ਵਿੱਚ ਉਸਨੇ ਆਪਣੇ ਪ੍ਰਭੂਤਾ ਅਤੇ ਆਪਣੇ ਅਧਿਕਾਰ ਦੀ ਵਰਤੋਂ ਦਲੇਰੀ ਨਾਲ ਆਪਣੇ ਵੱਲ ਇਸ਼ਾਰਾ ਕਰਨ ਲਈ ਨਹੀਂ ਕੀਤੀ, ਸਗੋਂ ਮਾਨਸਿਕਤਾ ਦਾ ਰਸਤਾ ਚੁਣਨ ਦੀ ਕੋਸ਼ਿਸ਼ ਕੀਤੀ। ਅਸੀਂ ਪਰਮੇਸ਼ੁਰ ਦੇ ਮਸੀਹਾ ਨੂੰ ਯਰੂਸ਼ਲਮ ਵਿੱਚ ਦਾਖਲ ਹੁੰਦੇ ਦੇਖਾਂਗੇ, ਨੀਵਾਂ ਹੋ ਕੇ ਨਿਮਰਤਾ ਦੇ ਨਾਲ। ਅਸੀਂ ਇਹ ਵੀ ਦੇਖਾਂਗੇ ਕਿ ਪਰਮੇਸ਼ੁਰ ਦੇ ਮਸੀਹਾ ਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਦਾਖਲ ਹੁੰਦੇ ਹੋਏ ਅਤੇ ਉਸ ਸਮੇਂ ਹਰ ਕੋਈ ਕਿਸੇ ਦੇ ਬੁੱਲਾਂ 'ਤੇ ਜੋ ਸਵਾਲ ਸੀ ਉਹ ਜ਼ਰੂਰ ਸੀ ਕਿ ਇਹ ਉਹ ਪਲ ਹੈ, ਕੀ ਇਹ ਉਹ ਪਲ ਹੈ, ਕੀ ਉਹ ਪਲ ਹੈ ਜਿਸ ਵੱਲ ਧਰਮ ਗ੍ਰੰਥ ਇਸ਼ਾਰਾ ਕਰ ਰਹੇ ਹਨ। ਜਦੋਂ ਪਰਮੇਸ਼ੁਰ ਦਾ ਮਸੀਹਾ ਪਰਮੇਸ਼ੁਰ ਦੇ ਮੰਦਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜੋ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਪੂਰੀ ਸੰਪੂਰਨਤਾ ਵਿੱਚ ਲਿਆ ਸਕੇ। ਅਸੀਂ ਇਹ ਦੇਖ ਕੇ ਸਮਾਪਤ ਕਰਾਂਗੇ ਕਿ ਨਿਮਰਤਾ ਨੂੰ ਕਮਜ਼ੋਰੀ ਨਾਲ ਉਲਝਾਇਆ ਨਹੀਂ ਜਾਣਾ ਚਾਹੀਦਾ, ਕਿਉਂਕਿ ਪਰਮੇਸ਼ੁਰ ਦਾ ਮਸੀਹਾ ਮੰਦਰ ਦੇ ਆਲੇ ਦੁਆਲੇ ਦੀ ਹਰ ਚੀਜ਼ ਅਤੇ ਇਸ ਨਾਲ ਕੀ ਹੋਇਆ ਦੀ ਨਿੰਦਾ ਕਰਦਾ ਹੈ। ਆਪਣੇ ਨਿਮਰ ਰਾਜੇ ਨੂੰ ਦੇਖੋ। ਅਸੀਂ ਅੱਜ ਤਾਂ 1 ਤੋਂ ਲੈ ਕੇ 11 ਨੂੰ ਦੇਖ ਕੇ ਸ਼ੁਰੂ ਕਰਾਂਗੇ ਜਿਵੇਂ ਅਸੀਂ ਕਰਦੇ ਹਾਂ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਮਸੀਹ ਭਾਈ ਭੈਣੋ ਆਪਣੇ ਨਿਮਰ ਰਾਜੇ ਨੂੰ ਦੇਖੋ। ਸਾਡਾ ਹਵਾਲਾ ਯਿਸੂ ਦੇ ਅਲੌਕਿਕ ਗਿਆਨ ਨਾਲ ਸ਼ੁਰੂ ਹੁੰਦਾ ਹੈ, ਕਿਉਂਕਿ ਉਹ ਦੋ ਚੇਲਿਆਂ ਨੂੰ ਇੱਕ ਪਿੰਡ ਜਾਣ ਲਈ ਨਿਰਦੇਸ਼ ਦਿੰਦਾ ਹੈ ਜਿੱਥੇ ਉਹ ਇੱਕ ਗਧਾ ਬੰਨਿਆ ਹੋਇਆ ਪਾਵੇਗਾ। ਇੱਕ ਗਧੇ ਦੇ ਨਾਲ ਚੇਲਿਆਂ ਨੂੰ ਗਧੀ ਅਤੇ ਗਧੇ ਨੂੰ ਖੋਲ੍ਹਣਾ ਹੈ। ਇੱਕ ਗਧਾ ਇੱਕ ਨਰ ਜਵਾਨ ਨਰ ਗਧਾ ਹੈ ਅਤੇ ਚੇਲਿਆਂ ਨੂੰ ਉਹਨਾਂ ਨੂੰ ਯੇਸੂ ਕੋਲ ਲਿਆਉਣਾ ਹੈ। ਆਇਤ 3 ਵੱਲ ਦੇਖੋ, ਯੇਸੂ ਕਹਿੰਦਾ ਹੈ ਜੇਕਰ ਕੋਈ ਤੁਹਾਨੂੰ ਕੁਝ ਕਹੇ ਤਾਂ ਤੁਸੀਂ ਕਹੋ ਪ੍ਰਭੂ ਨੂੰ ਇਹਨਾਂ ਦੀ ਲੋੜ ਹੈ ਅਤੇ ਉਹ ਉਹਨਾਂ ਨੂੰ ਤੁਰੰਤ ਭੇਜ ਦੇਵੇਗਾ। ਯੇਸੂ ਕੋਲ ਅਲੌਕਿਕ ਗਿਆਨ ਹੈ ਅਤੇ ਉਹ ਕਰ ਸਕਦਾ ਹੈ ਜੋ ਚਾਹੁੰਦਾ ਹੈ। ਉਹ ਦੂਰੋਂ ਹੀ ਚੀਜ਼ਾਂ ਨੂੰ ਕਰ ਸਕਦਾ ਹੈ। ਮੱਤੀ ਸਾਨੂੰ ਦੱਸਦਾ ਹੈ ਕਿ ਯੇਸੂ ਇਸ ਗਧੀ ਅਤੇ ਗਧੀ ਨੂੰ ਕਿਉਂ ਚਾਹੁੰਦਾ ਸੀ, ਕਿਉਂਕਿ ਇਹ ਨਬੀ ਦੁਆਰਾ ਕਹੀ ਗਈ ਗੱਲ ਨੂੰ ਪੂਰਾ ਕਰਨ ਲਈ ਵਾਪਰਿਆ। ਸੀਓਨ ਦੀ ਧੀ ਨੂੰ ਆਖੋ, ਵੇਖ ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ, ਨਿਮਰਤਾ ਨਾਲ ਅਤੇ ਗਧੇ ਦੇ ਬੱਚੇ ਦੇ ਉੱਤੇ, ਭਾਰ ਢੋਣ ਵਾਲੇ ਜਾਨਵਰ ਦੇ ਬੱਚੇ ਉੱਤੇ ਸਵਾਰ। ਇਹ ਨਬੀ ਜ਼ਕਰਿਆ ਦੀ ਸੀ ਜਿਸਨੇ ਇਹ ਭਵਿੱਖਬਾਣੀ ਕੀਤੀ ਸੀ। ਉਸਨੇ ਇਸੀ ਭਵਿੱਖਬਾਣੀ ਮਸੀਹ ਤੋਂ 500 ਸਾਲ ਪਹਿਲਾਂ ਕੀਤੀ ਸੀ। ਇਹ ਹੈਰਾਨੀਜਨਕ ਹੈ ਕਿ ਮੱਤੀ ਭਵਿੱਖਬਾਣੀ ਦਾ ਕੁਝ ਹਿੱਸਾ ਗੁਆ ਦਿੰਦਾ ਆ। ਜ਼ਕਰਿਆ ਨੇ ਅਸਲ ਵਿੱਚ ਕਿਹਾ ਸੀ, ਦੇਖੋ ਤੁਹਾਡਾ ਰਾਜਾ ਤੁਹਾਡੇ ਕੋਲ ਆ ਰਿਹਾ ਹੈ, ਉਹ ਧਰਮੀ ਹੈ ਅਤੇ ਮੁਕਤੀ ਪ੍ਰਾਪਤ ਕਰ ਰਿਹਾ ਹੈ, ਨਿਮਰ ਹੈ ਅਤੇ ਗਧੇ 'ਤੇ ਸਵਾਰ, ਇੱਕ ਗਧੇ ਦੇ ਬੱਚੇ 'ਤੇ, ਇੱਕ ਗਧੇ ਦੇ ਬੱਚੇ 'ਤੇ ਸਵਾਰ ਆ ਰਿਹਾ ਹੈ। ਮੱਤੀ ਨੇ ਉਹ ਜਿਹੜੀ ਪੌੜੀ ਕਿਉਂ ਖੁੰਝਾਈ ਜਿਸ ਵਿੱਚ ਕਿਹਾ ਗਿਆ ਸੀ ਕਿ ਧਰਮੀ ਹੈ ਅਤੇ ਮੁਕਤੀ ਪ੍ਰਾਪਤ ਕਰ ਰਿਹਾ ਹੈ। ਇਹ ਹੁਣ ਦੋ ਸੰਭਾਵਿਤ ਦੇ ਕਾਰਨ ਹੋ ਸਕਦੇ ਆ। ਪਹਿਲਾਂ ਤਾਂ ਸੰਭਾਵਿਤ ਕਾਰਨ ਆ ਕਿ ਮੱਤੀ ਇਸ ਪੂਰੀ ਪੌੜੀ ਨੂੰ ਕਿਉਂ ਖੁੰਝਾ ਸਕਦਾ, ਕਿਉਂਕਿ ਉਹ ਪਲ ਨਹੀਂ ਹੈ ਜਦੋਂ ਯੇਸੂ ਮੁਕਤੀ ਲਿਆਉਣ ਵਾਲਾ ਹੈ। ਉਹ ਇਸਰਾਇਲ ਲਈ ਮੁਕਤੀ ਦਾ ਕੰਮ ਲਈ ਯਰੂਸ਼ਲਮ ਅਤੇ ਫਿਰ ਮੰਦਰ ਵਿਖੇ ਦਾਖਲ ਨਹੀਂ ਹੋ ਰਿਹਾ ਹੈ। ਇਹ ਸ਼ਹਿਰ ਦੇ ਦਰਵਾਜ਼ਿਆਂ ਦੇ ਬਾਹਰ ਹੋਵੇਗਾ ਜਦੋਂ ਉਸ ਨੂੰ ਰੱਦ ਕੀਤਾ ਜਾਵੇਗਾ, ਮਖੌਲ ਉਡਾਇਆ ਜਾਵੇਗਾ ਅਤੇ ਕੁੱਟਿਆ ਜਾਵੇਗਾ, ਤਸਲੀਮ ਉੱਤੇ ਟੰਗਿਆ ਜਾਵੇਗਾ ਜਦੋਂ ਇਸਰਾਇਲ ਵਿੱਚ ਕਿਸੇ ਵੀ ਵਿਅਕਤੀ ਅਤੇ ਸੱਚਮੁੱਚ ਕੌਮਾਂ ਲਈ ਮੁਕਤੀ ਲਿਆਵੇਗਾ ਜੋ ਤੋਬਾ ਕਰਨਗੇ ਅਤੇ ਵਿਸ਼ਵਾਸ ਕਰਨਗੇ। ਜਾਂ ਇੱਕ ਹੋਰ ਸੰਭਾਵਿਤ ਕਾਰਨ ਇਹ ਹੈ ਕਿ ਇਹ ਹੋ ਸਕਦਾ ਬਸ ਕਿ ਮੱਤੀ ਰਾਜੇ ਦੀ ਨਿਮਰਤਾ ਨੂੰ ਉਜਾਗਰ ਕਰਨਾ ਚਾਹੁੰਦਾ ਹੈ। ਯਕੀਨੀ ਤੌਰ 'ਤੇ ਸੰਦਰਭ ਦੇ ਨਾਲ ਫਿੱਟ ਹੋਵੇਗਾ। ਇਹ ਰਾਜਿਆਂ ਦਾ ਰਾਜਾ ਹੈ ਜੋ ਯਰੂਸ਼ਲਮ ਵਿਖੇ ਦਾਖਲ ਹੋ ਰਿਹਾ ਹੈ। ਇਹ ਸਭ ਦਾ ਪ੍ਰਭੂ ਹੈ। ਇਹ ਉਹੀ ਹੈ ਜਿਸ ਨੇ ਤੂਫਾਨ ਨੂੰ ਸ਼ਾਂਤ ਕੀਤਾ, ਭੂਤਾਂ ਨੂੰ ਕੱਢਿਆ ਹੈ, ਪਾਣੀ ਉੱਤੇ ਤੁਰਿਆ, 5000 ਨੂੰ ਭੋਜਨ ਦਿੱਤਾ ਅਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ ਹੈ। ਇਹ ਮਸੀਹਾ ਹੈ। ਅਜਿਹੇ ਮਸੀਹਾ ਲਈ ਯਰੂਸ਼ਲਮ ਵਿੱਚ ਦਾਖਲ ਹੋਣਾ ਕੀ ਢੁਕਵਾਂ ਹੋਵੇਗਾ? ਸ਼ਾਇਦ ਦੁਨੀਆ ਦਾ ਸਭ ਤੋਂ ਵਧੀਆ ਘੋੜਾ ਉਹ ਸ੍ਰਿਸ਼ਟੀ ਦਾ ਪ੍ਰਭੂ ਹੈ। ਸ਼ਾਇਦ ਬੱਦਲਾਂ ਉੱਤੇ ਸਵਾਰ ਹੋਣਾ ਢੁਕਵਾਂ ਹੋਵੇਗਾ, ਪਰ ਯੇਸੂ ਇੱਕ ਗਧੀ ਦੇ ਬੱਚੇ ਉੱਤੇ ਯਰੂਸ਼ਲਮ ਵਿੱਚ ਦਾਖਲ ਹੁੰਦਾ ਹੈ। ਇੱਕ ਨੌਜਵਾਨ ਨਰ ਗਧਾ ਜਿਸ ਨੂੰ ਆਪਣੀ ਮਾਂ ਨੂੰ ਰਾਹ ਦਿਖਾਉਣ ਦੀ ਲੋੜ ਹੈ, ਗਧੇ ਨੂੰ ਆਪਣੀ ਪਰ ਯੇਸੂ ਉਸ 'ਤੇ ਸਵਾਰ ਹੋ ਕੇ ਯਰੂਸ਼ਲਮ ਵਿੱਚ ਦਾਖਲ ਹੁੰਦਾ ਹੈ। ਮਸੀਹੀ ਭਾਈ ਭੈਣੋ, ਦੇਖੋ ਤੁਹਾਡਾ ਨਿਮਰ ਰਾਜਾ ਉਹ ਸੇਵਾ ਕਰਵਾਉਣ ਲਈ ਨਹੀਂ, ਸਗੋਂ ਸੇਵਾ ਕਰਨ ਲਈ ਅਤੇ ਬਹੁਤਿਆਂ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਦੇਣ ਲਈ ਆਇਆ ਸੀ। ਪ੍ਰਿੰਸ ਵਿਲੀਅਮ ਦਾ ਮਹਿਲ ਦੇ 4 ਪੋਸਟਰਾਂ ਵਾਲੇ ਬਿਸਤਰੇ ਤੋਂ ਡੱਬਿਆਂ ਦੇ ਨਾਲ ਲੱਗਦੇ -4 ਕੰਕਰੀਟ ਦੇ ਫਰਸ਼ 'ਤੇ ਜਾਣਾ ਇੱਕ ਕਿਸਮ ਦਾ ਨੀਵਾਂ ਹੋਣਾ ਹੈ, ਇੱਕ ਨਿਮਰਤਾ ਹੈ, ਇੱਕ ਸ਼ਬਦ ਦੀ ਵਰਤੋਂ ਕਰਨਾ ਜੋ ਅਸੀਂ ਕਈ ਵਾਰ ਧਰਮ ਸ਼ਾਸਤਰ ਵਿੱਚ ਸੁਣਦੇ ਹਾਂ। ਪਰ ਜਦੋਂ ਅਸੀਂ ਬ੍ਰਹਿਮੰਡ ਦੇ ਰਾਜਾ ਪਰਮਾਤਮਾ ਦੇ ਸਦੀਵੀ ਪੁੱਤਰ ਅਵਤਾਰ ਅਤੇ ਉਸਦੇ ਨੀਵੇਂ ਹੋਣ ਦੇ ਅਤੇ ਇੱਥੇ ਧਰਤੀ 'ਤੇ ਆਉਣ ਦੇ ਵਿਚਾਰ ਕਰਦੇ ਹਾਂ ਤਾਂ ਇਹ ਮਾਮੂਲੀ ਜਿਹਾ ਹੋ ਜਾਂਦਾ ਹੈ। ਉਸਦੀ ਨਿਮਰਤਾ ਉਹ ਸਦੀਵੀ ਹੈ ਜਿਸ ਦੀ ਸਵਰਗ ਵਿੱਚ ਪੂਜਾ ਕੀਤੀ ਜਾਂਦੀ ਸੀ ਅਤੇ ਉਸਨੇ ਆਪਣੇ ਆਪ ਨੂੰ ਮਾਸ ਧਾਰਨ ਕਰਨ ਲਈ ਨਿਮਰ ਬਣਾਇਆ। ਇੱਕ ਧਰਮ ਸ਼ਾਸਤਰੀ ਇਸ ਨੂੰ ਇਸ ਤਰ੍ਹਾਂ ਕਹਿੰਦਾ ਹੈ, ਸਵਰਗ ਨੂੰ ਛੱਡਣਾ, ਧਰਤੀ 'ਤੇ ਆਉਣਾ ਅਤੇ ਮਨੁੱਖ ਦਾ ਰੂਪ ਧਾਰਨ ਕਰਨ ਦੇ ਕੰਮ ਦੁਆਰਾ ਉਸਨੇ ਆਪਣੇ ਆਪ ਨੂੰ ਇੱਕ ਅਥਾਹ ਨਿਮਰਤਾ ਦਾ ਪ੍ਰਦਰਸ਼ਨ ਕੀਤਾ ਹੈ। ਉਸਨੇ ਆਪਣੇ ਆਪ ਨੂੰ ਹੋਰ ਨਿਮਰ ਬਣਾਇਆ। ਸਾਰੀਆਂ ਚੀਜ਼ਾਂ ਦੇ ਸਿਰਜਣਹਾਰ ਕੋਲ ਆਪਣਾ ਸਿਰ ਰੱਖਣ ਲਈ ਕੋਈ ਜਗ੍ਹਾ ਨਹੀਂ ਸੀ। ਉਹ ਰਾਜਾ ਹੈ ਜਿਸ ਨੇ ਪਾਪੀਆਂ ਨਾਲ ਖਾਧਾ, ਜਿਸ ਨੇ ਤਾਰੇ ਬਣਾਏ ਅਤੇ ਗੋਡਿਆਂ 'ਤੇ ਅਤੇ ਆਪਣੇ ਗੋਡਿਆਂ 'ਤੇ ਬੈਠ ਕੇ ਉਸਨੇ ਆਪਣੇ ਚੇਲਿਆਂ ਦੇ ਪੈਰ ਧੋਤੇ। ਮਸੀਹੀ ਭਾਈ ਭੈਣੋ, ਦੇਖੋ ਤੁਹਾਡਾ ਨਿਮਰ ਰਾਜਾ ਯਰੂਸ਼ਲਮ ਵਿੱਚ ਦਾਖਲ ਹੋ ਰਿਹਾ ਹੈ, ਇੱਕ ਨੌਜਵਾਨ ਗਧੇ 'ਤੇ ਜਾਂ ਗਧੇ ਦੇ ਬੱਚੇ 'ਤੇ। ਉਹ ਆਉਣ ਵਾਲੇ ਘੰਟਿਆਂ ਵਿੱਚ ਆਪਣੇ ਆਪ ਨੂੰ ਹੋਰ ਵੀ ਨਿਮਰ ਕਰੇਗਾ। ਜੀਵਨ ਦਾ ਲੇਖਕ ਸ਼ਰਮ ਨੂੰ ਨਫ਼ਰਤ ਕਰਦਾ ਹੈ, ਮੌਤ ਤੱਕ ਵੀ ਆਗਿਆਕਾਰੀ ਬਣ ਜਾਵੇਗਾ, ਸਲੀਬ ਦੀ ਅਖੀਰ ਮੌਤ ਸਲੀਬ ਦੀ ਮੌਤ ਤੱਕ। ਅਸੀਂ ਕਿਸੇ ਨਿਮਰਤਾ ਬਾਰੇ ਕ੍ਰਿਸਮਸ ਦੀ ਨਿਮਰਤਾ ਬਾਰੇ ਗਾਉਂਦੇ ਹਾਂ ਕਿ ਨਹੀਂ? ਅਸੀਂ ਪਿਛਲੇ ਹਫ਼ਤੇ ਸ਼ਬਦ ਗਾਏ ਸਨ, ਆਓ ਅਦਭੁਤ ਰਹੱਸ ਨੂੰ ਵੇਖੋ, ਰਾਜਾ ਦੇ ਪ੍ਰਕਾਸ਼ ਵਿੱਚ ਉਹ ਸਵਰਗ ਦੀ ਉਸਤਤ ਦਾ ਵਿਸ਼ਾ ਕਮਜ਼ੋਰ ਮਨੁੱਖਤਾ ਵਿੱਚ ਲਿਬਾਸ ਹੋਇਆ, ਸਾਡੀ ਤਾਂਘ ਵਿੱਚ, ਸਾਡੇ ਹਨੇਰੇ ਵਿੱਚ ਹੁਣ ਜੀਵ ਦਾ ਚਾਨਣ ਆ ਗਿਆ ਹੈ। ਮਸੀਹ ਵੱਲ ਵੇਖੋ ਜਿਸ ਨੇ ਹੇਠਾਂ ਉਤਰਿਆ ਸਾਨੂੰ ਛਡਾਉਣ ਲਈ ਮਾਸ ਧਾਰਨ ਕੀਤਾ ਹੈ। ਮਸੀਹ ਭਾਈ ਭੈਣੋ, ਆਪਣੀ ਨਿਮਰਤਾ ਵਿੱਚ ਮਸੀਹ ਸਾਡੀ ਉਦਾਹਰਣ ਹੈ। ਜੋਨਾਥਨ ਐਡਵਰਡਜ਼ ਨੇ ਕਿਹਾ, ਸਾਨੂੰ ਨਿਮਰਤਾ ਨੂੰ ਸਭ ਤੋਂ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਵਜੋਂ ਦੇਖਣਾ ਚਾਹੀਦਾ ਹੈ ਜੋ ਸੱਚੀ ਈਸਾਈਅਤ ਨੂੰ ਦਰਸਾਉਂਦੀ ਹੈ। ਸੀ ਐੱਸ ਲੂਇਸ ਦਾ ਮੰਨਣਾ ਹੈ ਕਿ ਨਿਮਰਤਾ ਦੇ ਉਲਟ ਹੰਕਾਰ ਸਾਡਾ ਸਭ ਤੋਂ ਵੱਡਾ ਪਾਪ ਹੈ ਅਤੇ ਸਾਡੇ ਸਾਰੇ ਪਾਪਾਂ ਦੀ ਜੜ੍ਹ ਹੈ। ਮਸੀਹ ਭਾਈ ਭੈਣੋ, ਤੁਹਾਨੂੰ ਅਤੇ ਮੈਨੂੰ ਹੰਕਾਰ ਨਾਲ ਲੜਨ ਦੀ ਲੋੜ ਹੈ ਅਤੇ ਸਾਨੂੰ ਨਿਮਰਤਾ ਦਾ ਪਿੱਛਾ ਕਰਨ ਦੀ ਲੋੜ ਹੈ। ਚਰਚ ਸਾਨੂੰ ਦੂਜਿਆਂ ਨੂੰ ਆਪਣੇ ਨਾਲੋਂ ਬਿਹਤਰ ਸਮਝਣ ਲਈ ਕਿਹਾ ਗਿਆ ਹੈ। ਸਾਨੂੰ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਚਿੰਤਾ ਕਰਨੀ ਚਾਹੀਦੀ ਹੈ। ਸਾਨੂੰ ਦੂਜੇ ਨੂੰ ਬਣਾਉਣਾ ਚਾਹੀਦਾ ਹੈ, ਦੂਜੇ ਦੀ ਸੇਵਾ ਕਰਨੀ ਚਾਹੀਦੀ ਹੈ, ਦੂਜਿਆਂ ਬਾਰੇ ਸੋਚਣਾ ਹੈ, ਦੂਜੇ ਨੂੰ ਮਾਫ਼ ਕਰਨਾ ਹੈ। ਰਸੂਲ ਪੌਲਸ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਚਰਚ ਨੂੰ ਕਹਿੰਦਾ ਹੈ ਕਿ ਸਵਾਰਥੀ ਲਾਲਸਾ ਜਾਂ ਹੰਕਾਰ ਨਾਲ ਕੁਝ ਨਾ ਕਰੋ, ਸਗੋਂ ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਆਪ ਨਾਲੋਂ ਮਹੱਤਵਪੂਰਨ ਜਾਂ ਵੱਧ ਸਮਝੋ। ਤੁਹਾਡੇ ਵਿੱਚੋਂ ਹਰ ਕੋਈ ਸਿਰਫ ਆਪਣੇ ਹਿੱਤਾਂ ਲਈ ਨਹੀਂ ਸਗੋਂ ਦੂਜਿਆਂ ਦੇ ਹਿੱਤਾਂ ਵੱਲ ਵੀ ਧਿਆਨ ਦੇਵੇ। ਆਪਣੇ ਆਪ ਵਿੱਚ ਇਹ ਮਨ ਰੱਖੋ ਜੋ ਤੁਹਾਡਾ ਮਸੀਹ ਹੈ। ਮਸੀਹ ਵਿੱਚ ਜਿਸ ਨੇ ਤੁਹਾਡੇ ਉਹ ਪਰਮੇਸ਼ੁਰ ਦੇ ਰੂਪ ਵਿੱਚ ਸੀ, ਪਰਮੇਸ਼ੁਰ ਦੇ ਬਰਾਬਰੀ ਨੂੰ ਹਾਸਲ ਕਰਨ ਦੀ ਚੀਜ਼ ਨਹੀਂ ਸਮਝਿਆ, ਸਗੋਂ ਆਪਣੇ ਆਪ ਨੂੰ ਖਾਲੀ ਕਰ ਦਿੱਤਾ, ਇੱਕ ਸੇਵਕ ਦਾ ਰੂਪ ਧਾਰ ਕਰਕੇ ਮਨੁੱਖਾਂ ਦੇ ਰੂਪ ਵਿੱਚ ਪੈਦਾ ਹੋ ਕੇ ਅਤੇ ਮਨੁੱਖੀ ਰੂਪ ਵਿੱਚ ਪਾਏ ਜਾਣ 'ਤੇ ਉਸ ਨੇ ਮੌਤ ਤੱਕ ਆਗਿਆਕਾਰੀ ਬਣ ਕੇ ਇੱਥੋਂ ਤੱਕ ਸਲੀਬ ਦੀ ਮੌਤ ਤੱਕ ਆਪਣੇ ਆਪ ਨੂੰ ਨਿਮਰ ਕੀਤਾ। ਚਰਚ ਭਾਈ ਭੈਣੋ, ਸਾਨੂੰ ਮਸੀਹ ਦੀ ਮਿਸਾਲ ਦੀ ਪਾਲਣਾ ਕਰਨ ਲਈ ਬੁਲਾਇਆ ਗਿਆ ਹੈ। ਮਸੀਹ ਨਿਮਰ ਸੀ, ਸਾਨੂੰ ਇੱਕ ਨਿਮਰ ਭਾਈਚਾਰਾ ਹੋਣਾ ਚਾਹੀਦਾ ਹੈ। ਹਰ ਪ੍ਰਚਾਰਕ ਨੂੰ ਨਿਮਰਤਾ ਦੁਆਰਾ ਦਰਸਾਇਆ ਜਾਣਾ ਚਾਹੀਦਾ ਹੈ। ਇੱਕ ਨੀਵੇਂ ਆਉਣ ਦੁਆਰਾ, ਕੁਰਬਾਨੀ ਦੁਆਰਾ, ਸੇਵਾ ਦੁਆਰਾ, ਦੂਜੇ ਦੀ ਉੱਚੀ ਇਮਾਰਤ ਦੁਆਰਾ। ਨਿਮਰਤਾ ਤਾਕਤ ਦੇ ਵਿਰੋਧੀ ਨਹੀਂ ਹੈ, ਸਾਨੂੰ ਅੱਗੇ ਵਧਣ ਦੀ ਲੋੜ ਹੈ। ਅਸੀਂ ਆਪਣੇ ਨਿਮਰ ਰਾਜੇ ਨੂੰ ਦੇਖਿਆ ਹੈ ਜਿਵੇਂ ਕਿ ਅਸੀਂ ਆਪਣੇ ਬਾਕੀ ਹਿੱਸੇ ਨੂੰ ਦੇਖਦੇ ਹਾਂ। ਮੈਨੂੰ ਲੱਗਦਾ ਹੈ ਕਿ ਮੈਥਿਊ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਅਸੀਂ ਨਿਮਰਤਾ ਨੂੰ ਤਾਕਤ ਦੇ ਵਿਰੋਧੀ ਨਾ ਸਮਝੀਏ। ਮੇਰਾ ਮਤਲਬ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਦੇਖਾਂਗੇ ਕਿ ਮਸੀਹ ਦੀ ਨਿਮਰਤਾ ਵਿੱਚ ਬਹੁਤ ਤਾਕਤ ਹੈ। ਮਸੀਹ ਨਾ ਸਿਰਫ ਨਿਮਰਤਾ ਨੂੰ ਦਰਸਾਉਂਦਾ ਹੈ, ਸਗੋਂ ਉਹ ਕਮਜ਼ੋਰੀ ਨਾਮਕ ਰਸਤਾ ਚੁਣੇਗਾ। ਉਹ ਕਮਜ਼ੋਰੀ ਵਿੱਚ ਮਰ ਜਾਵੇਗਾ, ਪਰ ਅਜਿਹਾ ਕਰਨ ਨਾਲ ਉਹ ਅੰਤ ਵਿੱਚ ਜੇਤੂ ਹੈ, ਉਹ ਇਨਾਮ ਜਿੱਤਦਾ ਹੈ। ਫਿਰ ਨਿਮਰਤਾ ਅਤੇ ਕਮਜ਼ੋਰੀ ਦੇ ਰਾਹ ਵਿੱਚ ਬਹੁਤ ਤਾਕਤ ਹੈ, ਨਿਮਰਤਾ ਤਾਕਤ ਦੇ ਵਿਰੁੱਧ ਨਹੀਂ ਹੈ। ਆਓ ਆਪਣੇ ਹਵਾਲੇ ਨੂੰ ਵੇਖੀਏ। ਜਿਵੇਂ ਹੀ ਯਿਸੂ ਯਰੂਸ਼ਲਮ ਦੇ ਨੇੜੇ ਆਉਂਦਾ ਹੈ, ਨਿਮਰਤਾ ਨਾਲ ਇੱਕ ਗਧੀ ਦੇ ਬੱਚੇ 'ਤੇ ਅਤੇ ਭੀੜ ਉਸਦੀ ਉਸਤਤ ਗਾਉਂਦੀ ਹੈ। ਆਇਤ 8 ਵਿੱਚ ਉਸਦੇ ਅੱਗੇ ਆਪਣੇ ਚੋਲੇ ਅਤੇ ਟਾਹਣੀਆਂ ਫੈਲਾਉਂਦੇ ਹਨ। ਆਇਤ 9 ਉਹ ਦਾਊਦ ਦੇ ਪੁੱਤਰ ਨੂੰ ਹੋਸਨਾ ਕਹਿ ਕੇ ਉਸਦੀ ਉਸਤਤ ਕਰਦੇ ਹਨ। ਉਹ ਯਿਸੂ ਨੂੰ ਮਸੀਹਾ ਕਹਿ ਰਹੇ ਹਨ ਅਤੇ ਪਰਮੇਸ਼ੁਰ ਦੇ ਰਾਜਾ ਦਾਊਦ ਨਾਲ ਵਾਅਦਾ ਕੀਤਾ ਸੀ ਲਗਭਗ 1000 ਸਾਲ ਪਹਿਲਾਂ ਕਿ ਉਸਦੇ ਵੰਸ਼ ਵਿੱਚੋਂ ਕੋਈ ਰਾਜ ਕਰੇਗਾ ਅਤੇ ਉਸਦੇ ਰਾਜ ਦਾ ਕੋਈ ਅੰਤ ਨਹੀਂ ਹੋਵੇਗਾ। ਭੀੜ ਵਿਸ਼ਵਾਸ ਕਰਦੀ ਹੈ ਕਿ ਦਾਊਦ ਦੇ ਪੁੱਤਰ ਮਸੀਹ ਲਈ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਯਰੂਸ਼ਲਮ 'ਚ ਦਾਖਲ ਹੋ ਰਿਹਾ ਹੈ। ਅਤੇ ਜਦੋਂ ਅਸੀਂ ਆਇਤ 12 'ਤੇ ਪਹੁੰਚਦੇ ਹਾਂ ਤਾਂ ਅਸੀਂ ਪੜ੍ਹਦੇ ਹਾਂ ਕਿ ਯਿਸ ਮੰਦਰ ਵਿੱਚ ਦਾਖਲ ਹੋਇਆ, ਪਰਮੇਸ਼ੁਰ ਦਾ ਰਾਜਾ ਯਰੂਸ਼ਲਮ ਵਿੱਚ ਦਾਖਲ ਹੋਇਆ, ਪਰਮੇਸ਼ੁਰ ਦਾ ਰਾਜਾ ਪਰਮੇਸ਼ੁਰ ਦੇ ਮੰਦਰ ਵਿੱਚ ਆ ਗਿਆ ਹੈ। ਅਤੇ ਭੀੜ ਸੋਚ ਰਹੀ ਸੀ ਕਿ ਇਹ ਉਹੀ ਪਲ ਹੈ ਜਦੋਂ ਮਸੀਹਾ ਪਰਮੇਸ਼ੁਰ ਦੇ ਰਾਜ ਨੂੰ ਪੂਰੀ ਤਰ੍ਹਾਂ ਸ਼ੁਰੂ ਕਰਨ ਜਾ ਰਿਹਾ, ਕਿ ਉਹ ਇੱਕ ਰਾਜਨੀਤਿਕ ਵਿਦਰੋਹ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਰੋਮੀਆਂ ਨੂੰ, ਇਸਰਾਇਲ ਵਿੱਚ ਰੋਮੀ ਰਾਜ ਨੂੰ ਖਤਮ ਕਰਨ ਅਤੇ ਨਸਤਾਨਾਬੂਦ ਕਰਨ ਲਈ ਭੇਜਿਆ ਗਿਆ ਹੈ। ਪਰ ਪਰਮੇਸ਼ੁਰ ਦਾ ਨਿਮਰ ਰਾਜਾ ਕੀ ਕਰਦਾ ਹੈ? ਆਇਤ 12 ਕਹਿੰਦੀ ਹੈ, ਯਿਸ ਮੰਦਰ ਵਿੱਚ ਦਾਖਲ ਹੋਇਆ ਅਤੇ ਮੰਦਰ ਵਿੱਚ ਵੇਚਣ ਖਿੱਦਣ ਵਾਲੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਅਤੇ ਉਸਨੇ ਪੈਸੇ ਬਦਲਣ ਵਾਲਿਆਂ ਦੀਆਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਸੀਟਾਂ ਉਲਟਾ ਦਿੱਤੀਆਂ। ਪਰਮੇਸ਼ੁਰ ਦਾ ਰਾਜਾ ਖੁਸ਼ ਨਹੀਂ ਸੀ ਕਿ ਰੋਮੀਆਂ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਉਹ ਪਰਮੇਸ਼ੁਰ ਦੇ ਲੋਕਾਂ ਤੋਂ ਖੁਸ਼ ਨਹੀਂ ਹੈ ਅਤੇ ਉਹ ਉਹਨਾਂ ਦੀਆਂ ਮੇਜ਼ਾਂ ਨੂੰ ਉਲਟਾ ਦਿੰਦਾ ਹੈ। ਉਹ ਪੁਰਾਣੇ ਨੇਮ ਦੇ ਦੋ ਹਵਾਲਿਆਂ ਦੀ ਵਰਤੋਂ ਕਰਕੇ ਉਹਨਾਂ ਦੀ ਨਿੰਦਾ ਕਰਦਾ ਹੈ। ਆਇਤ 13, ਮੇਰਾ ਘਰ ਪਰਮਾਤਮਾ ਦਾ ਘਰ ਕਹਾਇਆ ਜਾਵੇਗਾ, ਇਹ ਯਸ਼ਾਇਆ ਦੇ ਵਿੱਚ ਸ਼ਬਦ ਪਾਏ ਗਏ ਆ, ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ, ਯਰਮੀਆਂ ਦੇ ਵਿੱਚ ਸ਼ਬਦ ਲਿਖੇ ਗਏ ਆ ਕਿ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾ ਦਿੱਤਾ ਹੈ। ਮੰਦਰ ਪਰਮੇਸ਼ੁਰ ਦੀ ਪੂਜਾ ਲਈ ਸੀ। ਭ੍ਰਿਸ਼ਟਾਚਾਰ, ਲਾਲਚ, ਕੁਧਰਮ ਪਰਮੇਸ਼ੁਰ ਦੇ ਮੰਦਰ ਦੇ ਅੰਦਰ ਪਾਏ ਜਾਂਦੇ ਹਨ। ਹੋਰ ਇੰਜੀਲ ਸਾਨੂੰ ਦੱਸਦੇ ਹਨ ਕਿ ਇਹ ਉਸ ਦਰਬਾਰ ਵਿੱਚ ਹੋ ਰਿਹਾ ਸੀ ਜਿੱਥੇ ਗੈਰ ਯਹੂਦਾਈ ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਸੀ। ਇਸਰਾਇਲ ਤੋਂ ਬਾਹਰ ਦੀਆਂ ਕੌਮਾਂ ਦੇ ਲੋਕਾਂ ਨੂੰ ਕੌਮਾਂ ਨੂੰ ਪਰਮੇਸ਼ਰ ਦੀ ਪੂਜਾ ਕਰਨ ਤੋਂ ਰੋਕਿਆ ਜਾ ਰਿਹਾ ਸੀ ਅਤੇ ਇਸ ਦੀ ਬਜਾਏ ਭੱਜੇ ਜਾ ਰਹੇ ਸਨ। ਯਿਸੂ ਆਇਤ 14 ਅੰਨ੍ਹਿਆਂ ਅਤੇ ਲੰਗੜਿਆਂ ਨੂੰ ਚੰਗਾ ਕਰਨ ਵਾਲਾ ਆਪਣਾ ਧਿਆਨ ਮੋੜਦਾ ਹੈ। ਬੱਚੇ ਆਇਤ 15 ਮੰਦਰ ਦੇ ਦਰਬਾਰ ਵਿੱਚ ਦਾਊਦ ਦੇ ਪੁੱਤਰ ਨੂੰ ਹੋਸਨਾ ਪੁਕਾਰਦੇ ਹਨ। ਮੁੱਖ ਯਾਜਕ ਅਤੇ ਗ੍ਰੰਥੀ ਧਾਰਮਿਕ ਕੁਲੀਨ ਵਰਗ ਮੱਤੀ ਦੁਆਰਾ ਦੱਸੇ ਗਏ ਇਹਨਾਂ ਅਦਭੁਤ ਚੀਜ਼ਾਂ ਨੂੰ ਦੇਖਦੇ ਹਨ ਅਤੇ ਗੁੱਸੇ ਵਿੱਚ ਉਹ ਕਹਿੰਦੇ ਹਨ, ਆਇਤ 16, ਬਿਨਾਂ ਸ਼ੱਕ ਗੁੱਸੇ ਨਾਲ ਭੜਕਦੇ ਹਨ। ਕਿ ਤੁਸੀਂ ਸੁਣਦੇ ਹੋ ਕਿ ਬੱਚੇ ਕੀ ਕਹਿ ਰਹੇ ਹਨ? ਉਹ ਚਾਹੁੰਦੇ ਹਨ ਕਿ ਯਿਸੂ ਉਹਨਾਂ ਨੂੰ ਝਿੜਕੇ। ਉਹ ਇੱਕ ਪਲ ਲਈ ਵੀ ਇਹ ਨਹੀਂ ਸੋਚਦੇ ਕਿ ਯਿਸੂ ਹੀ ਮਸੀਹਾ ਹੈ। ਫਿਰ ਯਿਸੂ ਧਰਮ ਗ੍ਰੰਥ ਦਾ ਹਵਾਲਾ ਦਿੰਦਾ ਹੈ ਅਤੇ ਇਸ ਵਾਰ ਜ਼ਬੂਰ 8 ਤੋਂ, ਕਿ ਤੁਸੀਂ ਕਦੇ ਨਹੀਂ ਪੜ੍ਹਿਆ, ਛੋਟਿਆਂ ਅਤੇ ਦੁੱਧ ਚੁੰਘਾਉਣ ਵਾਲੇ ਬੱਚਿਆਂ ਦੇ ਮੂੰਹੋਂ ਉਸ ਨੂੰ ਮੂੰਹ ਤੋਂ ਉਸਤਤ ਤਿਆਰ ਕੀਤੀ ਹੈ। ਯਿਸੂ ਦੇ ਜਵਾਬ ਵਿੱਚ ਇੱਕ ਅਸਲੀ ਡੰਗ ਹੈ ਜੋ ਤੁਰੰਤ ਸਪੱਸ਼ਟ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਪੂਰੇ ਆਇਤ ਦਾ ਬਾਕੀ ਹਿੱਸਾ ਨਹੀਂ ਪੜ੍ਹਦੇ। ਜ਼ਰਾ ਜ਼ਬੂਰ 8 ਵਿੱਚ ਪਾਈ ਗਈ ਬਾਕੀ ਆਇਤ ਨੂੰ ਸੁਣੋ। ਛੋਟਿਆਂ ਅਤੇ ਛੋਟਿਆਂ ਦੇ ਮੂੰਹ ਆਪਣੇ ਤੁਸੀਂ ਆਪਣੇ ਦੁਸ਼ਮਣਾਂ ਦੇ ਕਾਰਨ ਉਸਤਤ ਜਿਹੜੀ ਸਥਾਪਿਤ ਕੀਤੀ ਹੈ। ਦੁਸ਼ਮਣਾਂ 'ਤੇ ਬਦਲਾ ਲੈਣ ਵਾਲੇ ਨੂੰ ਸ਼ਾਂਤ ਕਰਨ ਲਈ ਯਿਸੂ ਇਹ ਸੰਕੇਤ ਕਰ ਰਿਹਾ ਹੈ ਕਿ ਮੁੱਖ ਯਾਜਕ ਅਤੇ ਗ੍ਰੰਥੀ ਪਰਮੇਸ਼ੁਰ ਦੇ ਦੁਸ਼ਮਣ ਹਨ। ਉਹ ਪਰਮੇਸ਼ੁਰ ਦੇ ਪੱਕੇ ਦੁਸ਼ਮਣ ਹਨ। ਮੰਦਰ ਪੂਜਾ ਦਾ ਸਥਾਨ ਹੈ ਅਤੇ ਧਾਰਮਿਕਤਾ ਦਾ ਸਥਾਨ ਹੋਣਾ ਚਾਹੀਦਾ ਹੈ। ਮੁੱਖ ਯਾਜਕ ਅਤੇ ਗ੍ਰੰਥੀ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਪੂਜਾ ਦਾ ਸਥਾਨ ਅਤੇ ਧਾਰਮਿਕਤਾ ਸਥਾਨ ਅਜਿਹਾ ਨਹੀਂ ਹੈ। ਮੁੱਖ ਯਾਜਕਾਂ ਅਤੇ ਗ੍ਰੰਥੀਆਂ ਨੂੰ ਆਪਣੇ ਮਸੀਹਾ ਨੂੰ ਪਛਾਣਨਾ ਚਾਹੀਦਾ ਹੈ ਜਦੋਂ ਉਹ ਉਹਨਾਂ ਦੇ ਸਾਹਮਣੇ ਹੁੰਦਾ ਹੈ। ਉਹ ਨਹੀਂ ਕਰਦੇ, ਇਸ ਲਈ ਯਿਸੂ ਉਹਨਾਂ ਨਾਲ ਟਕਰਾਅ ਵਿੱਚ ਦਾਖਲ ਹੁੰਦਾ ਹੈ ਅਤੇ ਸੰਕੇਤ ਕਰਦਾ ਹੈ ਕਿ ਉਹ ਦੁਸ਼ਮਣ ਹਨ। ਮਸੀਹ ਭਾਈ ਭੈਣੋ, ਨਿਮਰਤਾ ਨੂੰ ਕਮਜ਼ੋਰੀ ਨਾ ਸਮਝੋ। ਯਿਸੂ ਨਿਮਰ ਹੈ ਪਰ ਉਹ ਕਿਸੇ ਤੋਂ ਡਰਦਾ ਨਹੀਂ। ਉਹ ਮੇਜ਼ ਉਲਟਾਉਂਦਾ ਹੈ ਅਤੇ ਉਹ ਮੁੱਖ ਯਾਜਕਾਂ ਨੂੰ ਝਿੜਕਦਾ ਹੈ। ਉਸਦੇ ਬੱਚੇ ਉਸਦੇ ਪਿਤਾ ਦੇ ਘਰ ਲਈ ਜੋਸ਼ ਨੇ ਉਸਨੂੰ ਖਾ ਲਿਆ ਹੈ। ਮਸੀਹ ਭਾਈ ਭੈਣੋ, ਜਾਣੋ ਕਿ ਚਰਚ ਅਤੇ ਮੇਰਾ ਮਤਲਬ ਇਮਾਰਤ ਤੋਂ ਨਹੀਂ ਹੈ, ਸਗੋਂ ਲੋਕਾਂ ਤੋਂ ਹੈ। ਉਹ ਥਾਂ ਜਿੱਥੇ ਧਾਰਮਿਕਤਾ ਵੱਧਦੀ ਫੁੱਲਦੀ ਹੈ ਅਤੇ ਪਰਮਾਤਮਾ ਦੀ ਪੂਜਾ ਕੀਤੀ ਜਾਂਦੀ ਹੈ। ਚਰਚ ਪਰਮਾਤਮਾ ਦੇ ਲੋਕ ਹਨ, ਉਹ ਥਾਂ ਜਿੱਥੇ ਕੌਮਾਂ ਦਾ ਸਵਾਗਤ ਕੀਤਾ ਜਾਂਦਾ ਹੈ। ਪਰਮਾਤਮਾ ਉਦੋਂ ਨਾਰਾਜ਼ ਹੁੰਦਾ ਹੈ ਜਦੋਂ ਚਰਚ ਉਹ ਥਾਂ ਨਹੀਂ ਹੈ ਜਿੱਥੇ ਧਾਰਮਿਕਤਾ ਵੱਧਦੀ ਹੈ ਅਤੇ ਜਿੱਥੇ ਉਸਦਾ ਆਨੰਦ ਨਹੀਂ ਮਾਣਿਆ ਜਾਂਦਾ ਅਤੇ ਉਸਦਾ ਸਨਮਾਨ ਨਹੀਂ ਕੀਤਾ ਜਾਂਦਾ ਅਤੇ ਪੂਜਾ ਨਹੀਂ ਕੀਤੀ ਜਾਂਦੀ। ਮੁੱਖ ਯਾਜਕ ਯਿਸੂ ਦੀ ਉਸਤਤ ਨੂੰ ਚੁੱਪ ਕਰਾਉਣਾ ਚਾਹੁੰਦੇ ਹਨ ਜਾਂ ਕਰਾਉਣਾ ਚਾਹੁੰਦੇ ਸਨ। ਇੱਕ ਚਰਚ ਅੱਜ ਮੁਸੀਬਤ ਵਿੱਚ ਹੈ ਜੇਕਰ ਯਿਸੂ ਨੂੰ ਉੱਚਾ ਨਹੀਂ ਕਿਹਾ ਜਾਂਦਾ ਅਤੇ ਉਸਦੀ ਉਸਤਤ ਅਤੇ ਸਨਮਾਨ ਨਹੀਂ ਕੀਤਾ ਜਾਂਦਾ ਅਤੇ ਉਸਦੀ ਪੂਜਾ ਅਤੇ ਪ੍ਰਸਤਿਸ਼ ਨਹੀਂ ਕੀਤੀ ਜਾਂਦੀ ਤਾਂ ਪਰਮੇਸ਼ੁਰ ਦੀ ਮਹਿਮਾ ਨਹੀਂ ਹੈ ਜਾਂ ਜਗ੍ਹਾ ਪਰਮੇਸ਼ੁਰ ਦੀ ਮਹਿਮਾ ਲਈ ਨਹੀਂ ਹੈ। ਯਿਸੂ ਨਿਮਰ ਅਤੇ ਕੋਮਲ ਹੈ। ਯਿਸੂ ਅੱਜ ਤੱਕ ਨਿਮਰ ਹੈ ਪਰ ਸਾਨੂੰ ਨਿਮਰਤਾ ਨੂੰ ਕਮਜ਼ੋਰੀ ਨਾਲ ਨਹੀਂ ਜੋੜਨਾ ਚਾਹੀਦਾ। ਜਦੋਂ ਇੱਕ ਚਰਚ ਜਦੋਂ ਉਸਦੇ ਲੋਕ ਧਰਮੀ ਨਹੀਂ ਹੁੰਦੇ ਜਿੱਥੇ ਸ਼ੁੱਧ ਪੂਜਾ ਨਹੀਂ ਹੁੰਦੀ ਤਾਂ ਪ੍ਰਕਾਸ਼ ਦੀ ਪੋਥੀ ਕਹਿੰਦੀ ਹੈ ਜਿਸ ਦੀਆਂ ਅੱਖਾਂ ਅੱਗ ਵਾਂਗ ਬਲਦੀਆਂ ਹਨ ਉਹ ਇੱਕ ਚਰਚ ਦੇ ਸ਼ਮਾਦਾਨ ਨੂੰ ਹਟਾ ਦੇਵੇਗਾ, ਉਹ ਹੁਣ ਉਹਨਾਂ ਦੇ ਵਿਚਕਾਰ ਨਹੀਂ ਚੱਲੇਗਾ। ਜਾਣੋ ਇੱਕ ਚਰਚ ਵਿੱਚ ਪਵਿੱਤਰਤਾ ਮਾਇਨੇ ਰੱਖਦੀ ਹੈ। ਅਜੀਬ ਗੱਲ ਸਾਡੇ ਹਵਾਲੇ ਵਿੱਚ ਮੁੱਖ ਯਾਜਕਾਂ ਨੂੰ ਝਿੜਕਦਾ ਯਿਸੂ ਉਹਨਾਂ ਨੂੰ ਝਿੜਕਦਾ ਹੈ ਫਿਰ ਉਹਨਾਂ ਨੂੰ ਛੱਡ ਦਿੰਦਾ ਹੈ ਨੇੜਲੇ ਬੈਥਨੀਆ ਵਿੱਚ ਰਹਿੰਦਾ ਹੈ ਅਤੇ ਫਿਰ ਸਾਡੇ ਕੋਲ ਆਇਤਾਂ 18-22 ਵਿੱਚ ਇੱਕ ਅਜੀਬ ਅਤੇ ਅਸੰਬੰਧਿਤ ਘਟਨਾ ਜਾਪਦੀ ਹੈ। ਅਜੀਬ ਗੱਲ ਇਹ ਹੈ ਕਿ ਯਿਸੂ ਇੱਕ ਅੰਜੀਰ ਦੇ ਦਰਖਤ ਨੂੰ ਸ਼ਰਾਪ ਦਿੰਦਾ ਹੈ ਅਤੇ ਇਹ ਉਸਦੀ ਧਰਤੀ ਦੀ ਸੇਵਕਾਈ ਦੀ ਇੱਕੋ ਇੱਕ ਉਦਾਹਰਨ ਹੈ ਜਿੱਥੇ ਉਸਦੇ ਚਮਤਕਾਰਾਂ ਵਿੱਚੋਂ ਇੱਕ ਸ਼ਰਾਪ ਦੇਣ ਵਾਲਾ ਚਮਤਕਾਰ ਹੈ। ਉਸਨੂੰ ਇੱਕ ਉਲਟਾ ਚਮਤਕਾਰ ਵਜੋਂ ਦਰਸਾਇਆ ਗਿਆ ਹੈ, ਇੱਕ ਚਮਤਕਾਰ ਜੋ ਤਬਾਹ ਕਰ ਦਿੰਦਾ ਹੈ ਅਤੇ ਅੱਜ ਤੱਕ ਲੋਕ ਯਿਸੂ ਦੀ ਨੈਤਿਕਤਾ 'ਤੇ ਸਵਾਲ ਉਠਾਉਣਗੇ ਕਿ ਉਸਨੂੰ ਅੰਜੀਰ ਦੇ ਦਰਖਤ ਦੇ ਵਿਰੁੱਧ ਕੀ ਮਿਲਿਆ। ਜੇਕਰ ਉਹ ਸ੍ਰਿਸ਼ਟੀ ਨੂੰ ਸ਼ਰਾਪ ਦਿੰਦਾ ਹੈ ਤਾਂ ਉਹ ਸੰਪੂਰਨ ਨਹੀਂ ਹੋ ਸਕਦਾ। ਕੁਝ ਇਸ ਨੂੰ ਸਟੈਂਡ ਅਲੋਨ ਅਸੰਬੰਧਿਤ ਘਟਨਾ ਵਜੋਂ ਦੇਖਦੇ ਹਨ ਪਰ ਜੋ ਹੋ ਰਿਹਾ ਹੈ ਉਸ ਨੂੰ ਸਮਝਣ ਦੀ ਕੁੰਜੀ ਇਹ ਹੈ ਕਿ ਇਸ ਨੂੰ ਮੰਦਰ ਵਿੱਚ ਹੁਣੇ ਵਾਪਰੀ ਘਟਨਾ ਤੋਂ ਵੱਖ ਨਾ ਕੀਤਾ ਜਾਵੇ। ਮਰਕਸ ਦੀ ਖੁਸ਼ਖਬਰੀ ਸਪੱਸ਼ਟ ਤੌਰ 'ਤੇ ਸ਼ਰਾਪ ਦੇਣ ਵਾਲੀ ਘਟਨਾ ਨੂੰ ਮੰਦਰ ਵਿੱਚ ਵਾਪਰੀ ਘਟਨਾ ਨਾਲ ਜੋੜਦੀ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਯਿਸੂ ਇੱਥੇ ਇੱਕ ਭਵਿੱਖਬਾਣੀ ਕਰ ਰਿਹਾ ਹੈ, ਇਹ ਨਿਆਂ ਦਾ ਇੱਕ ਲਾਗੂ ਕੀਤਾ ਗਿਆ ਦ੍ਰਿਸ਼ਟਾਂਤ ਹੈ। ਅੰਜੀਰ ਦੇ ਦਰਖਤ ਨੂੰ ਸ਼ਰਾਪ ਦੇ ਕੇ ਉਹ ਕਹਿ ਰਿਹਾ ਹੈ ਕਿ ਮੰਦਰ ਦੀ ਪੂਜਾ ਦੇ ਦਿਨ ਖਤਮ ਹੋ ਰਹੇ ਹਨ। ਇਸਰਾਇਲ ਨੇ ਫਿਰ ਤੋਂ ਪਰਮੇਸ਼ੁਰ ਦੀ ਪੂਜਾ ਨੂੰ ਭ੍ਰਿਸ਼ਟ ਕੀਤਾ ਹੈ, ਇਸ ਵਾਰ ਇਹ ਆਖਰੀ ਵਾਰ ਹੋਵੇਗਾ। ਯਿਸੂ ਪਰਮੇਸ਼ੁਰ ਦੇ ਮੰਦਰ ਵਿੱਚ ਆਇਆ ਸੀ ਅਤੇ ਉਸ ਨੂੰ ਫਲ ਦੇਖਣਾ ਚਾਹੀਦਾ ਸੀ, ਉਸ ਨੂੰ ਧਾਰਮਿਕਤਾ ਦੇਖਣੀ ਚਾਹੀਦੀ ਸੀ, ਉਸ ਨੂੰ ਕੌਮਾਂ ਨੂੰ ਪਰਮੇਸ਼ੁਰ ਦੀ ਪੂਜਾ ਕਰਦੇ ਹੋਏ ਦੇਖਣਾ ਚਾਹੀਦਾ ਸੀ, ਉਸ ਦਾ ਮਸੀਹਾ ਵਜੋਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਬਜਾਏ ਉਸ ਨੇ ਕੁਧਰਮ ਅਤੇ ਲੋਕਾਂ ਦੇ ਅਤੇ ਕੌਮਾਂ ਦੇ ਲੋਕਾਂ ਨੂੰ ਭਜਾਏ ਹੋਏ ਪਾਇਆ ਅਤੇ ਉਸਦੇ ਨਾਮ ਦੀ ਉਸਤਤ ਨੂੰ ਚੁੱਪ ਕਰਵਾਉਣ ਦੀ ਮੰਗ ਕੀਤੀ, ਅਤੇ ਇਸ ਤਰ੍ਹਾਂ ਜਿਵੇਂ ਅੰਜੀਰ ਦੇ ਰੁੱਖ ਦਾ ਸ਼ਿਕਾਰ ਹੋ ਗਿਆ ਹੈ, ਇਹ ਦੁਬਾਰਾ ਕਦੇ ਫਲ ਨਹੀਂ ਦੇਵੇਗਾ। ਮੰਦਰ ਅਤੇ ਇਸ ਦੇ ਆਲੇ ਦੁਆਲੇ ਦੀ ਸਾਰੀ ਬਲੀਦਾਨ ਪ੍ਰਣਾਲੀ ਸ਼ੁਰੂ ਹੋ ਗਈ ਹੈ, ਪੁਜਾਰੀ ਅਤੇ ਗ੍ਰੰਥੀ ਹਨ। ਦਰਅਸਲ ਇਸਰਾਇਲ ਦਿਲ ਦੀ ਕਠੋਰਤਾ ਦਾ ਅਨੁਭਵ ਕਰੇਗਾ ਅਤੇ ਖੁਸ਼ਖਬਰੀ ਕੌਮਾਂ ਨੂੰ ਜਾਵੇਗੀ। ਅੱਜ ਤੋਂ ਨਹੀਂ, ਤੁਹਾਡੇ ਤੋਂ ਦੁਬਾਰਾ ਕਦੇ ਫਲ ਨਾ ਆਵੇ ਅਤੇ ਅੰਜੀਰ ਦਾ ਰੁੱਖ ਇੱਕਦਮ ਸੁੱਕ ਗਿਆ। ਮੁੱਖ ਪੁਜਾਰੀਆਂ ਦੁਆਰਾ ਨਿਗਰਾਨੀ ਕੀਤੀ ਗਈ ਮੰਦਰ ਦੀ ਪੂਜਾ ਪ੍ਰਭਾਵਸ਼ਾਲੀ ਦਿਖਾਈ ਦੇ ਸਕਦੀ ਹੈ, ਇਹ ਹਰੇ ਪੱਤੇ ਜੀਵਨ ਵਾਂਗ ਦਿਖਾਈ ਦੇ ਸਕਦੇ ਹਨ। ਇਹ ਸਾਰੇ ਇਰਾਦਿਆਂ ਅਤੇ ਉਦੇਸ਼ਾਂ ਨੂੰ ਸਿਹਤਮੰਦ ਹੋਣ ਲਈ ਦੇਖਦੀ ਹੋ ਸਕਦੀ ਹੈ, ਪਰ ਇਸ ਦਾ ਕੋਈ ਫਲ ਨਹੀਂ ਹੋਇਆ। ਯਿਸੂ ਫਲ ਦੀ ਭਾਲ ਵਿੱਚ ਮੰਦਰ ਵਿੱਚ ਆਇਆ, ਕੋਈ ਨਹੀਂ ਸੀ, ਅਤੇ ਇਸ ਲਈ ਇਸ ਤੋਂ ਦੁਬਾਰਾ ਕਦੇ ਕੋਈ ਫਲ ਨਹੀਂ ਆਵੇਗਾ। ਮਸੀਹ ਭਾਈ ਭੈਣੋ, ਸਾਵਧਾਨ ਰਹੋ ਕਿ ਅੱਜ ਇੱਕ ਚਰਚ ਪ੍ਰਭਾਵਸ਼ਾਲੀ ਦਿਖਾਈ ਦੇ ਸਕਦਾ ਹੈ, ਇਹ ਵਾਅਦਾ ਕਰਨ ਵਾਲਾ ਦਿਖਾਈ ਦੇ ਸਕਦਾ ਹੈ, ਪੱਤੇ ਹਰੇ ਦਿਖਾਈ ਦੇ ਸਕਦੇ ਹਨ, ਪਰ ਜਦੋਂ ਤੱਕ ਫਲ ਨਹੀਂ ਹੁੰਦਾ, ਜਦੋਂ ਤੱਕ ਕੌਮਾਂ ਦਾ ਸਵਾਗਤ ਨਹੀਂ ਕੀਤਾ ਜਾਂਦਾ, ਜਦੋਂ ਤੱਕ ਧਾਰਮਿਕਤਾ ਦੇ ਫਲ ਦੇਣ ਵਾਲੇ ਜੀਵਨ ਨਹੀਂ ਹੁੰਦੇ, ਜਦੋਂ ਤੱਕ ਯਿਸੂ ਨੂੰ ਪਰਮੇਸ਼ੁਰ ਅਤੇ ਮਸੀਹਾ ਵਜੋਂ ਪੂਜਿਆ ਨਹੀਂ ਜਾਂਦਾ, ਇਹ ਪਰਮੇਸ਼ੁਰ ਨੂੰ ਪਸੰਦ ਨਹੀਂ ਹੈ ਜਾਂ ਇਹ ਪਰਮੇਸ਼ੁਰ ਨੂੰ ਪਸੰਦ ਨਹੀਂ ਕਰ ਸਕਦਾ। ਚੇਲੇ ਇਸ ਅੰਜੀਰ ਦੇ ਰੁੱਖ ਦੇ ਸੁੱਕਣ 'ਤੇ ਹੈਰਾਨ ਹਨ। ਯਿਸੂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਕੋਲ ਵਿਸ਼ਵਾਸ ਹੈ ਅਤੇ ਸ਼ੱਕ ਨਹੀਂ ਹੈ, ਤਾਂ ਤੁਸੀਂ ਨਾ ਸਿਰਫ ਉਹ ਕਰੋਗੇ ਜੋ ਅੰਜੀਰ ਦੇ ਰੁੱਖ ਨਾਲ ਕੀਤਾ ਗਿਆ, ਸਗੋਂ ਜੇਕਰ ਤੁਸੀਂ ਇਸ ਪਹਾੜ ਨੂੰ ਕਹਿੰਦੇ ਹੋ ਕਿ ਉੱਪਰ ਜਾ ਅਤੇ ਸਮੁੰਦਰ ਵਿੱਚ ਡਿੱਗ ਗਿਆ, ਤਾਂ ਇਹ ਹੋਵੇਗਾ। ਹੁਣ ਯਿਸੂ ਦੇ ਜ਼ਮਾਨੇ ਵਿੱਚ ਜੇਕਰ ਕਿਸੇ ਨੇ ਕੁਝ ਮੁਸ਼ਕਲ ਪ੍ਰਾਪਤ ਕੀਤਾ ਤਾਂ ਉਸ ਨੂੰ ਪਹਾੜਾਂ ਨੂੰ ਉਖਾੜਨ ਵਾਲਾ ਕਿਹਾ ਜਾਵੇਗਾ। ਜਿਸ ਪਹਾੜ ਨੂੰ ਯਿਸੂ ਸਮੁੰਦਰ ਵਿੱਚ ਸੁੱਟ ਦੇਵੇਗਾ, ਉਹ ਭ੍ਰਿਸ਼ਟ ਯਹੂਦੀ ਪੂਜਾ ਪ੍ਰਣਾਲੀ ਹੈ। ਮੰਦਰ ਪੂਜਾ ਨੂੰ ਸੁਧਾਰਨਾ ਜਾਂ ਉਸ ਤੋਂ ਛੁਟਕਾਰਾ ਪਾਉਣਾ ਇੱਕ ਅਸੰਭਵ ਕੰਮ ਜਾਪਦਾ ਹੈ, ਆਪਣੇ ਆਪ ਵਿੱਚ ਇੱਕ ਮਹਾਨ ਦੀ ਚੋਟੀ 'ਤੇ ਬਣਾਇਆ ਗਿਆ ਹੈ। ਫਿਰ ਵੀ ਪਰਮੇਸ਼ੁਰ ਨੇ ਮਸੀਹ ਯਿਸੂ ਦੁਆਰਾ ਜਾਪਦਾ ਅਸੰਭਵ ਕੰਮ ਕੀਤਾ। ਮੰਦਰ ਪੂਜਾ ਪ੍ਰਣਾਲੀ ਦਾ ਅੰਤ ਹੋ ਗਿਆ ਅਤੇ ਇਹ ਹੁਣ ਨਹੀਂ ਹੈ। ਅਧਿਆਇ 24 ਵਿੱਚ ਮੰਦਰ ਬਾਰੇ ਕਹਿੰਦਾ ਹੈ ਜੋ ਉਸਦੇ ਚੇਲਿਆਂ ਨੂੰ ਇੰਨਾ ਸਥਾਈ ਅਤੇ ਪ੍ਰਭਾਵਸ਼ਾਲੀ ਲੱਗ ਰਿਹਾ ਸੀ। ਇੱਥੇ ਇੱਕ ਪੱਥਰ ਦੂਜੇ ਉੱਤੇ ਛੱਡਿਆ ਨਾ ਜਾਵੇਗਾ ਜੋ ਡਿੱਗਿਆ ਨਾ ਜਾਵੇ, ਇਸ ਪਹਾੜਾਂ ਨੂੰ ਉਖਾੜਨ ਵਾਲਾ ਹੈ। ਅਸੀਂ ਮਲਾਕੀ ਵਿੱਚ ਪਰਮੇਸ਼ੁਰ ਵੱਲੋਂ ਅਸ਼ੁੱਧ ਪੂਜਾ ਦੇ ਕਾਰਨ ਪੁਕਾਰਦੇ ਹੋਏ ਦੇਖਿਆ ਕਿ ਕੋਈ ਮੰਦਰ ਦੇ ਦਰਵਾਜ਼ੇ ਵੀ ਬੰਦ ਕਰ ਦੇਵੇ। ਯਿਸੂ ਅੰਜੀਰ ਦੇ ਦਰਖਤ ਨੂੰ ਸ਼ਰਾਪ ਦੇ ਕੇ ਮੰਦਰ ਦੇ ਦਰਵਾਜ਼ੇ ਬੰਦ ਕਰਨ ਦਾ ਫੈਸਲਾ ਲਾਗੂ ਕਰ ਰਿਹਾ ਹੈ। ਉਹ ਬੇਸ਼ੱਕ ਅਜਿਹਾ ਕਰੇਗਾ ਕਿਉਂਕਿ ਉਹ ਸੱਚਾ ਮੰਦਰ ਹੈ ਅਤੇ ਉਹ ਮਹਾਨ ਮਹਾਂਪੁਜਾਰੀ ਹੈ ਅਤੇ ਉਹ ਇੱਕ ਵਾਰ ਲਈ ਬਲੀਦਾਨ ਹੈ ਜੋ ਸਭ ਨੂੰ ਪੂਰਾ ਕਰੇਗਾ, ਜਿਸ ਵੱਲ ਮੰਦਰ ਇਸ਼ਾਰਾ ਕਰ ਰਿਹਾ ਸੀ। ਹੁਣ ਇਸ ਮੌਕੇ ਦੀ ਵਰਤੋਂ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਬਾਰੇ ਸਿਖਾਉਣ ਲਈ ਕਰਦਾ ਹੈ ਅਤੇ ਇਸ ਲਈ ਸਾਨੂੰ ਇਹਨਾਂ ਸ਼ਾਨਦਾਰ ਸ਼ਬਦਾਂ ਅਤੇ 22 ਬਾਰੇ ਇੱਕ ਜਾਂ ਦੋ ਸ਼ਬਦ ਕਹਿਣੇ ਜ਼ਰੂਰੀ ਹਨ। ਅਤੇ ਜੋ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗਦੇ ਹੋ ਜੇਕਰ ਤੁਹਾਡੇ ਕੋਲ ਵਿਸ਼ਵਾਸ ਤਾਂ ਤੁਹਾਨੂੰ ਮਿਲੇਗਾ। ਯਿਸੂ ਨੇ ਪ੍ਰਾਰਥਨਾ ਦੇ ਜਵਾਬ 'ਤੇ ਜੋ ਸ਼ਰਤ ਰੱਖੀ ਹੈ ਉਹ ਹੈ ਜੇਕਰ ਤੁਹਾਡੇ ਕੋਲ ਵਿਸ਼ਵਾਸ ਹੈ। ਉਸਨੇ ਪਹਿਲਾਂ ਕਿਹਾ ਸੀ ਕਿ ਚੇਲਿਆਂ ਨੂੰ ਬਿਨਾਂ ਸ਼ੱਕ ਮੰਗਣਾ ਚਾਹੀਦਾ ਹੈ ਅਤੇ ਇਹ ਬੇਸ਼ੱਕ ਪਰਮਾਤਮਾ ਵਿੱਚ ਵਿਸ਼ਵਾਸ ਹੈ ਅਤੇ ਜਿਸ 'ਤੇ ਯਿਸੂ ਜ਼ੋਰ ਦੇ ਰਿਹਾ ਹੈ। ਅੱਜ ਬਹੁਤ ਸਾਰੇ ਲੋਕ ਤੁਹਾਨੂੰ ਵਿਸ਼ਵਾਸ ਵਿੱਚ ਵਿਸ਼ਵਾਸ ਰੱਖਣ ਲਈ ਉਤਸ਼ਾਹਿਤ ਕਰਨਗੇ, ਤੁਹਾਡੇ ਆਪਣੇ ਵਿਸ਼ਵਾਸ ਦੀ ਤਾਕਤ ਵਿੱਚ ਵਿਸ਼ਵਾਸ ਅਤੇ ਯਿਸੂ ਦਾ ਮਤਲਬ ਹੈ ਪਰਮਾਤਮਾ ਵਿੱਚ ਵਿਸ਼ਵਾਸ ਰੱਖੋ। ਕਿਤੇ ਹੋਰ ਉਹ ਕਹਿੰਦਾ ਹੈ ਕਿ ਸਰ੍ਹੋਂ ਦੇ ਦਾਣੇ ਜਿੰਨਾ ਛੋਟਾ ਵਿਸ਼ਵਾਸ ਮਹਾਨ ਚੀਜ਼ਾਂ ਪ੍ਰਾਪਤ ਕਰ ਸਕਦਾ ਹੈ। ਇਹ ਸਾਡੀ ਨਿਸ਼ਚੈ ਦਾ ਉਦੇਸ਼ ਹੈ ਜੋ ਮਹੱਤਵਪੂਰਨ ਹੈ। ਪਰਮੇਸ਼ੁਰ ਦਾ ਬਚਨ ਕਿਤੇ ਹੋਰ ਸਪੱਸ਼ਟ ਕਰਦਾ ਹੈ ਕਿ ਪਰਮਾਤਮਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ ਜੇਕਰ ਉਸ ਦੀ ਇੱਛਾ ਦੇ ਅਨੁਸਾਰ ਹਨ। ਯੂਹੰਨਾ ਆਪਣੀ ਚਿੱਠੀ ਵਿੱਚ ਯਿਸੂ ਨਾਲ ਬਹੁਤ ਮਿਲਦੇ ਜੁਲਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਜਦੋਂ ਕਹਿੰਦਾ ਹੈ, ਅਸੀਂ ਜੋ ਵੀ ਮੰਗਦੇ ਹਾਂ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਉਹ ਹੈ ਜੋ ਅਸੀਂ ਪਰਮੇਸ਼ੁਰ ਤੋਂ ਮੰਗਿਆ ਹੈ। ਪਰ ਯੂਹੰਨਾ ਇਸ ਗੱਲ ਨੂੰ ਚੇਤਾਵਨੀ ਦਿੰਦੇ ਹੋਏ ਜੇ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਮੰਗਦੇ ਹਾਂ ਕਹਿ ਰਿਹਾ ਹੈ, ਸਾਨੂੰ ਪਰਮੇਸ਼ੁਰ ਵਿਸ਼ਵਾਸ ਨਾਲ ਪ੍ਰਾਰਥਨਾ ਕਰਨ ਵਿੱਚ ਵਿਸ਼ਵਾਸ ਕਰਨੀ ਚਾਹੀਦੀ ਹੈ ਅਤੇ ਸਾਨੂੰ ਪਰਮੇਸ਼ੁਰ ਦੀ ਭਲਾਈ ਜਾਂ ਉਸ ਦੀ ਸ਼ਕਤੀ 'ਤੇ ਸ਼ੱਕ ਨਾ ਕਰਦੇ ਹੋਏ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਜਿਸ ਨੂੰ ਕੁਝ ਹਾਲਾਤਾਂ ਵਿੱਚ ਸਮਝਣਾ ਸਾਡੇ ਲਈ ਔਖਾ ਹੁੰਦਾ ਹੈ। ਇਸੇ ਕਰਕੇ ਗਸਮਨੀ ਦੇ ਬਾਗ ਵਿੱਚ ਯਿਸੂ ਦੀ ਪ੍ਰਾਰਥਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਮੇਰੀ ਇੱਛਾ ਨਹੀਂ ਪਰ ਤੁਹਾਡੀ ਇੱਛਾ ਪੂਰੀ ਹੋਵੇ। ਖੈਰ, ਸਾਨੂੰ ਇਸ ਜਹਾਜ਼ ਨੂੰ ਉਤਾਰਨ ਦੀ ਲੋੜ ਹੈ। ਯਿਸੂ ਯਰੂਸ਼ਲਮ ਵਿੱਚ ਨਿਮਰਤਾ ਨਾਲ ਦਾਖਲ ਹੋਇਆ, ਇੱਕ ਗਧੇ ਦੇ ਬੱਚੇ 'ਤੇ ਸਵਾਰ ਹੋ ਕੇ ਉਹ ਆਪਣੇ ਮੰਦਰ ਵਿੱਚ ਆਇਆ ਹੈ। ਉਸਨੇ ਪੈਸੇ ਦੀਆਂ ਮੇਜ਼ਾਂ ਉਲਟਾ ਦਿੱਤੀਆਂ ਅਤੇ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਝਿੜਕਿਆ। ਅੰਜੀਰ ਦੇ ਦਰਖਤ ਨੂੰ ਸ਼ਰਾਪ ਦਿੰਦੇ ਹੋਏ ਉਸਨੇ ਮੰਦਰ ਅਤੇ ਪੂਜਾ ਪ੍ਰਣਾਲੀ ਦਾ ਕੀ ਹੋਵੇਗਾ ਇਹ ਦੱਸਿਆ ਹੈ। ਨਿਮਰਤਾ ਵਿੱਚੋਂ ਸਲੀਬ ਵੱਲ ਜਾਵੇਗਾ, ਕਮਜ਼ੋਰੀ ਵਿੱਚੋਂ ਸ਼ਰਮਨਾਕ ਮੌਤ ਮਰੇਗਾ। ਪਰ ਇਸ ਮਾਮਲੇ ਵਿੱਚ ਨਿਮਰਤਾ ਅਤੇ ਕਮਜ਼ੋਰੀ ਤਾਕਤ ਦੇ ਵਿਰੋਧੀ ਨਹੀਂ ਹਨ। ਉਸਦੀ ਮੌਤ ਉਹ ਪਹਾੜਾਂ ਨੂੰ ਉਖਾੜਨ ਵਾਲਾ ਹੈ। ਉਸਦੀ ਕਮਜ਼ੋਰੀ ਵਿੱਚ ਮੰਦਰ ਅਤੇ ਇਸ ਦੀ ਭ੍ਰਿਸ਼ਟ ਪੂਜਾ ਸਮੁੰਦਰ ਦੇ ਦਿਲ ਵਿੱਚ ਸੁੱਟ ਦਿੱਤੀ ਜਾਂਦੀ ਹੈ। ਉਸਦੀ ਮੌਤ ਅਤੇ ਪੁਨਰਉਥਾਨ ਵਿੱਚੋਂ ਪਰਮਾਤਮਾ ਲਈ ਇੱਕ ਰਸਤਾ ਤਿਆਰ ਕਰਦਾ ਹੈ ਅਤੇ ਇਹ ਉਸ ਵਿੱਚ ਹੈ ਜਿਸ ਵਿੱਚ ਪਰਮਾਤਮਾ ਦੇ ਲੋਕ ਆਤਮਾ ਅਤੇ ਸੱਚਾਈ ਵਿੱਚ ਪੂਜਾ ਕਰਦੇ ਹਨ। ਸਾਡੇ ਲਈ ਰਾਜੇ ਦੀ ਨਿਮਰਤਾ ਅਤੇ ਤਾਕਤ ਵੇਖੋ, ਆਓ ਪ੍ਰਾਰਥਨਾ ਕਰੀਏ। ਆਮੀਨ।